आई हुई संगत विचों एक सरदार नरोत्तम सिंह बड़े प्यार नाल हाथ जोड़ के संत बिमला सिंह जी होरां नूं बेनती करन लगे। आखे उन्हें महाराज जी, जे आप दी कृपा होवे तां साडा एक संसा निवृत्त कर दिओ। कल तो संत निश्चल दास ते इस सेवक दी एक बहस हो रही है, झगड़ा करन वास्ते नहीं, गुरु दी गल समझन वास्ते। संत जी कहिंदे ने कि गुरु दा मार्ग निर्विरती मार्ग है, प्रविरती नहीं। ते मैं कहिंदा भई भाई नहीं, गुरु दा मार्ग प्रविरती मार्ग है। संत जी कहिंदे ने कि बाणी दा उपदेश निवृत्ति दा, जिवें आदि गुरु नानक देव जी महाराज ने उदासियां कीतियां, घर बार त्याग दिता। मैं बार बार यह गल कह रहा कि गुरु का वाक है, इस भेखे थावों गिर हो पला जिथों को वरसाए। तुसी कृपा करके दसो भई ठीक गल की है, ताकि साडा दोवां दा भला होवे। संत जी मुस्कुरा पै ते बड़े प्यार नाल इस प्रेमी दी पुछ दा जवाब देन लगे। आखियो ने भाई, तुसी दोवें ठीक हो ते खिमा करियो, दोवें ठीक नहीं भी हो। गुरु बाबे ने उदासियां कीतियां, पर फिर करतारपुर आ टिके ते करतारपुर आके परिवार नूं अपने कोल रहण दी आग्या दित्ती। परिवार कोल रहा पर फिर पूर्ण त्यागी रहे, त्याग वरत्या पर खेती करा के बोहल लवा लै, बोल लुआए ढेर लुआए अन्न दे दाणियां दे ते संगतां नूं खवा दिते। संगत दी भीड़ होण लग पई, वेले आउण लग पै तां ओ दाणियां दा ढेर साड़ के पूर्ण निर्विरती वरता दिती। गुरु का मत हठ वाला मत नहीं, मार्ग प्रवृत्ति दा ते मन विच निर्विरती दा है। रहो गृहस्थी विच ते हिरदे विच त्याग होवे। पर जो असल सिद्धांत दी बात है, सो उस मूजब उन्हां दा मार्ग है कि सबना जीयां का एक दाता ए मन्नो, इस ते विश्वास लियाओ ते फिर अमर करो इस गल दा, सो मैं विसरना जाई। जे ए कुछ त्यागी साधु कर रहा है भली गल, ते जे गृहस्थी कर रहा है तां उस तों भी भली गल। उंज सतगुरु दा आशा परवान गृहस्थ उदास है, रहे गृहस्थी विच पर लंपट ना होवे, अंदरों साईं नाल लगा रवे, कर्म उसदे दान वाले होण, प्यार वाले ते दया वाले होण। सिख चढ़दियां कलां विच होवे, साईं नाल जुड़िया होया ते दाता होवे ते होवे निर्वास। हुण दान दा सुभाव उसदा हो सकदा है जिहड़ा अंदरों त्यागी होवे, निवृत्ती होवे। वेखो ना, नानक नाम चढ़दी कला तेरे भाणे सरबत दा भला। नाम जपे, नाम सिमरे, नाम विच लिव लगी रवे, लिव लगे दियां कला चढ़दियां कला वालियां होणगियां, भाव ओ खेड़े विच होवेगा। नानक भगतां सदा विगास वाली अवस्था विच होवेगा, ते सदा विगास वाला भाणे ते शाकर रहेगा, जगत नाल वरतों सरबत दे भले दी करेगा। सो भाई, ऐसा जीवन गृहस्थी विच प्राप्त करना गुरु का मार्ग है, पर सारे जीव एक जैसे सुभाव दे नहीं हुंदे। कई जन्म तो ही त्याग बिरती वाले हुंदे ने, ते कई बाद विच त्याग विच पै के त्यागी सुभाव दे हो जान करके गृहस्थी दा पार चुकण तो ही कोमल चित हो जांदे ने। गुरु ने दोहां नूं मना नहीं कीता। गुरु दा मार्ग नाम दा मार्ग है, गृहस्थी विच रह के ਨਾਮੀ ਦਾਨੀ ਇਸ਼ਨਾਨੀ ਹੋਣਾ ਆਪ ਦਾ ਹੁਕਮ ਹੈ। ਪਰ ਜੇ ਕੋਈ ਤਿਆਗ ਬਿਰਤੀ ਵਾਲਾ ਇਸ ਮਾਰਗ ਤੇ ਲੱਗੇ ਤਾਂ ਗੁਰੂ ਨੇ ਉਸ ਨੂੰ ਆਪਣੇ ਸਤ ਉਪਦੇਸ਼ ਤੋਂ ਨਹੀਂ ਵਰਜਿਆ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਉ, ਇਹ ਗੁਰੂ ਕਾ ਵਾਕ ਹੈ ਜਿਸ ਵਿੱਚ ਝਗੜੇ ਵਾਲੀ ਕੋਈ ਬਾਤ ਨਹੀਂ। ਭਾਈ ਪਰਸ਼ੋਤਮ ਸਿੰਘ ਆਖਣ ਲੱਗੇ, ਮਹਾਰਾਜ ਜੀ ਕਿਰਪਾ ਕਰਕੇ ਨਾ ਅਸੀਂ ਮੋਟੀ ਬੁੱਧੀ ਵਾਲਿਆਂ ਵਾਸਤੇ ਕੋਈ ਦ੍ਰਿਸ਼ਟਾਂਤ ਦੇ ਕੇ ਗੱਲ ਸਮਝਾ ਦਿਓ। ਸੰਤ ਜੀ ਹੱਸ ਪਏ, ਕਹਿਣ ਲੱਗੇ ਦ੍ਰਿਸ਼ਟਾਂਤ ਦੀ ਕੀ ਲੋੜ ਹੈ? ਲਓ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਹਜ਼ੂਰ ਵਰਤੀ ਇੱਕ ਸਾਖੀ ਸੁਣਾ ਦਿੰਦੇ ਹਾਂ, ਜਿਸ ਨਾਲ ਸਾਰੀ ਗੱਲ ਖੁੱਲ ਜਾਏਗੀ, ਨਾਲੇ ਸਤਿਗੁਰੂ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਆ ਰਿਹਾ। ਤਾਂ ਇਹ ਕਥਾ ਵੀ ਸਤਿਗੁਰੂ ਦੀ ਹਜ਼ੂਰੀ ਵਾਲੀ ਹੋ ਜਾਏਗੀ। ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਵਾਨ ਵਿੱਚ ਬੈਠੇ ਸਨ, ਜਦੋਂ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ, ਉਦੋਂ ਇੱਕ ਸਿੱਖ ਨੇ ਤੇ ਉਸ ਦੀ ਵਹੁਟੀ ਨੇ ਆ ਮੱਥਾ ਟੇਕਿਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਪੁੱਤਰ ਵੈਰਾਗੀ ਹੋ ਗਿਆ, ਗੱਭਰੂ ਹੋਇਆ, ਪੜ੍ਹਾਇਆ ਲਿਖਾਇਆ, ਵਿਆਹ ਕੀਤਾ, ਪਰ ਹੁਣ ਉਹ ਤਿਆਗੀ ਬਿਰਤੀ ਵਾਲਾ ਹੋ ਕੇ ਘਰੋਂ ਨੱਸਦਾ। ਸੱਚੇ ਪਾਤਸ਼ਾਹ, ਉਸ ਦੀ ਵਿਆਹੀ ਘਰ ਵਾਲੀ ਨੂੰ ਅਸੀਂ ਕਿੱਥੇ ਰੱਖੀਏ, ਕੀ ਕਰੀਏ? ਪਤਾ ਨਹੀਂ ਲੱਗਦਾ ਕਿ ਵੈਰਾਗ ਹੈ ਜਾਂ ਕੁਝ ਹੋਰ ਸੂ। ਕਿਰਪਾ ਕਰੋ, ਇਸ ਬੱਚੇ ਨੂੰ ਸਮਝਾਓ ਕਿ ਇਹ ਘਰ ਵਿੱਚ ਰਹੇ ਤੇ ਆਪਣੀ ਇਸਤਰੀ ਨੂੰ ਸੰਭਾਲੇ। ਸਾਨੂੰ ਬੜੀ ਚਿੰਤਾ, ਪੁੱਤਰ ਆਖਦਾ ਮੈਂ ਫਕੀਰ ਹੋ ਕੇ ਘਰੋਂ ਨਿਕਲ ਜਾਣਾ। ਸਤਿਗੁਰੂ ਜੀ ਨੇ ਉਸ ਬੱਚੇ ਨੂੰ ਬੁਲਾਇਆ, ਜਿਸ ਦਾ ਨਾਂ ਸੀ ਨੰਦ ਸਿੰਘ। ਨੰਦ ਸਿੰਘ ਨੇ ਮਹਾਰਾਜ ਦੇ ਹਜ਼ੂਰ ਮੱਥਾ ਟੇਕਿਆ। ਸਤਿਗੁਰੂ ਨੇ ਪਿਆਰ ਨਾਲ ਕੋਲ ਬਿਠਾ ਕੇ ਪੁੱਛਿਆ, ਪੁੱਤਰਾ, ਤੇਰੇ ਮਾਂ ਬਾਪ ਕਹਿੰਦੇ ਨੇ ਬਈ ਤੂੰ ਘਰੋਂ ਉਦਾਸ ਹੋ ਗਿਆ, ਸੱਚ ਸੱਚ ਦੱਸ, ਜੋ ਤੂੰ ਕਿਸ ਦੀ ਸਿੱਖਿਆ ਤੇ ਇਸ ਤਰ੍ਹਾਂ ਕਰਨ ਲੱਗਾ? ਤਾਂ ਨੰਦ ਸਿੰਘ ਨੇ ਸਤਿਕਾਰ ਨਾਲ ਉੱਤਰ ਦਿੱਤਾ, ਸੱਚੇ ਪਾਤਸ਼ਾਹ, ਮੈਂ ਤੁਹਾਡਾ ਸਿੱਖ, ਗੁਰਬਾਣੀ ਪੜ੍ਹਦਿਆਂ ਮੈਂ ਆਪਣਾ ਜੀਵਨ ਸਫਲ ਹੁੰਦਾ ਜਾਣਦਾ, ਤੁਹਾਡੇ ਦਰਸ਼ਨਾਂ ਨੇ ਤੇ ਤੁਹਾਡੀ ਮਿਹਰ ਨੇ ਮੈਨੂੰ ਪਾਰ ਲਾ ਦੇਣਾ। ਮੇਰੇ ਮਾਤਾ ਪਿਤਾ ਬੜੇ ਭਲੇ ਨੇ ਜਿਨ੍ਹਾਂ ਨੇ ਮੈਨੂੰ ਗੁਰਬਾਣੀ ਦੇ ਲੜ ਲਾਇਆ। ਸੱਚੇ ਪਾਤਸ਼ਾਹ, ਇੱਕ ਦਿਨ ਨਾ ਆਨੰਦ ਸਾਹਿਬ ਦਾ ਪਾਠ ਕਰਦਿਆਂ ਮੇਰਾ ਮਨ ਇਸ ਤੁਕ ਤੇ ਠਹਿਰ ਗਿਆ ਜਿੱਥੇ ਸਤਿਗੁਰੂ ਨੇ ਆਖਿਆ ਸੀ ਨਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਜਿਵੇਂ ਜਿਵੇਂ ਮੈਂ ਪਾਠ ਕਰਦਾ ਜਾਵਾਂ, ਬਸ ਇਹਨਾਂ ਪਾਵਨ ਪੰਗਤੀਆਂ ਦੇ ਅਰਥ ਮੇਰੇ ਮਨ ਵਿੱਚ ਸਪਸ਼ਟ ਹੁੰਦਿਆਂ ਹੁੰਦਿਆਂ ਮੈਨੂੰ ਨਾ ਇਹ ਸਾਰਾ ਜਗਤ ਤੁੱਛ ਦਿਸਣ ਲੱਗ ਪਿਆ। ਹੁਣ ਮਨ ਕਰਦਾ ਬਈ ਮੈਂ ਨਾ ਕਿਤੇ ਇਕਾਂਤ ਹੋ ਜਾਵਾਂ ਤੇ ਆਪ ਦਾ ਬਖਸ਼ਿਆ ਹੋਇਆ ਭਜਨ ਕਰਾਂ। ਮੈਨੂੰ ਖਾਣ ਪੀਣ ਹੱਸਣ ਬੋਲਣ ਵਿੱਚ ਮੋਹ ਨਹੀਂ ਰਿਹਾ, ਸੰਸਾਰ ਤੋਂ ਮਨ ਉਚਾਟ ਹੈ। ਨੰਦ ਸਿੰਘ ਦੀ ਸਾਰੀ ਗੱਲ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਦੇ ਮਾਤਾ ਪਿਤਾ ਨੂੰ ਆਪਣੇ ਕੋਲ ਬੁਲਾਇਆ ਤੇ ਆਖਣ ਲੱਗੇ, ਭਾਈ ਚਿੰਤਾ ਨਾ ਕਰੋ, ਇਸ ਨੂੰ ਕੋਈ ਔਰ ਜਾਂ ਕਸਰ ਨਹੀਂ ਹੋਈ, ਇਸ ਨੂੰ ਤੇ ਵੈਰਾਗ ਹੋਇਆ ਤੇ ਵੈਰਾਗ ਵੀ ਸ਼ੁੱਧ ਹੈ, ਕਿਤੇ ਮਾੜਾ ਨਹੀਂ ਕਿ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਡਰਦਾ ਨਸਦਾ ਹੋਵੇ। ਤੁਸੀਂ ਇਸ ਨੂੰ ਇੱਥੇ ਛੱਡ ਜਾਓ। ਜਦੋਂ ਤੁਸੀਂ ਇਸ ਦਾ ਖਾੜਾ ਕਰਦੇ ਹੋ ਨਾ, ਤਾਂ ਇਹ ਦੁਖੀ ਹੁੰਦਾ ਹੈ। ਦੁਖੀ ਹੋ ਕੇ, ਘਬਰਾ ਕੇ ਕਿਸੇ ਉਲਟ ਮਾਰਗ ਨਾਲ ਪੈਦਾ ਹੈ। ਇਸ ਲਈ ਚੰਗੀ ਗੱਲ ਹੈ ਕਿ ਇਸ ਨੂੰ ਮੇਰੇ ਕੋਲ ਕੁਝ ਸਮਾਂ ਛੱਡ ਦਿਓ। ਗੁਰੂ ਭਲੀ ਕਰੇਗਾ, ਤੁਹਾਨੂੰ ਹੋਰ ਪੁੱਤਰ ਬਖਸ਼ਿਆ, ਜਾਓ ਆਨੰਦ ਲਓ। ਸੋ ਭਾਈ ਨੰਦ ਸਿੰਘ ਗੁਰੂ ਕੇ ਦੁਆਰੇ ਰਹਿ ਪਿਆ, ਨਿਤ ਦੀਵਾਨ ਵਿੱਚ ਹਾਜ਼ਰ ਹੋਵੇ, ਦਰਸ਼ਨ ਕਰਦਿਆਂ ਆਪਣਾ ਹਿਰਦਾ ਠਾਰਦਾ ਰਵੇ। ਇੱਕ ਵਾਰ ਸਤਿਗੁਰੂ ਜੀ ਨੇ ਉਸ ਨੂੰ ਆਖਿਆ, ਪੁੱਤਰਾ ਨੰਦ ਸਿੰਘ ਬਈ ਸੁਣ, ਅਤੀਤ ਅਤੇ ਗ੍ਰਿਸਥੀ ਦੋ ਮਾਰਗ ਨੇ ਤੇ ਦੋਹਾਂ ਦਾ ਕੋਈ ਆਦਰਸ਼ ਹੈ। ਉਸ ਆਦਰਸ਼ ਨੂੰ ਜਾਣਨ ਤੋਂ ਬਿਨਾਂ ਗ੍ਰਿਸਥੀ ਜਾਂ ਅਤੀਤ, ਗ੍ਰਿਸਥੀ ਜਾਂ ਵੈਰਾਗੀ, ਭਾਵ ਗ੍ਰਿਸਥੀ ਜਾਂ ਤਿਆਗੀ, ਕੋਈ ਵੀ ਮਾਰਗ ਉਸ ਆਦਰਸ਼ ਨੂੰ ਜਾਣਨ ਤੋਂ ਬਿਨਾਂ ਧਾਰਨ ਕਰਨਾ ਸੁਖਦਾਈ ਨਹੀਂ ਹੁੰਦਾ। ਉਪਰੇ ਵੈਰਾਗ ਨਾਲ ਜਾਂ ਬੇਸਮਝੀ ਤੇ ਹੱਠ ਨਾਲ ਜੋ ਮਾਰਗ ਧਾਰ ਲਈਏ, ਉਸ ਦਾ ਫਲ ਮਗਰੋਂ ਦ੍ਰਿੜਤਾ ਵਾਲਾ ਨਹੀਂ ਹੁੰਦਾ, ਕਿਉਂਕਿ ਮਨ ਅੰਦਰੋਂ ਕਿਸੇ ਹੋਰ ਪਾਸੇ ਲੈ ਜਾਂਦਾ ਹੈ, ਜਿੱਧਰ ਦੇ ਇਸ ਦੇ ਸੰਸਕਾਰ ਨਹੀਂ ਹੁੰਦੇ। ਸੋ ਤੈਨੂੰ ਇੱਕ ਦੋ ਗੱਲਾਂ ਸਮਝਾਉਂਦੇ ਹਾਂ, ਜਿਸ ਤੋਂ ਤੈਨੂੰ ਠੀਕ ਸਮਝ ਲੱਗੇਗੀ ਕਿ ਗ੍ਰਿਸਥੀ ਅਥਵਾ ਤਿਆਗੀ ਕੀ ਹੋਣਾ ਚਾਹੀਦਾ। ਗੁਰੂ ਜੀ ਨੇ ਉਸ ਨੂੰ ਇੱਕ ਗੱਲ ਸੁਣਾਈ, ਆਖਣ ਲੱਗੇ, ਭਾਈ ਇੱਕ ਜੰਗਲ ਵਿੱਚ ਨਾ ਇੱਕ ਤਪ ਕਰਨ ਵਾਲਾ ਰਹਿੰਦਾ ਸੀ। ਉਸ ਦੀ ਰੁਚੀ ਸੱਚੇ ਵੈਰਾਗ ਵਾਲੇ ਪਾਸੇ ਸੀ। ਮਨ ਦਾ ਟਿਕਾਓ ਪੈਦਾ ਹੋ ਗਿਆ। ਫਿਰ ਉਸਨੇ ਵਾਸ਼ਨਾਵਾਂ ਨੂੰ ਜਿੱਤਣ ਦਾ ਯਤਨ ਕੀਤਾ ਤਾਂ ਹੋਰ ਸੁਖੀ ਹੋ ਗਿਆ, ਖਾਣ ਪੀਣ ਦਾ ਫਿਕਰ ਵੀ ਛੱਡ ਬੈਠਾ। ਜੋ ਕੁਝ ਮਿਲ ਜਾਏ ਵਾਹਿਗੁਰੂ ਦਾ ਦਿੱਤਾ ਹੋਇਆ ਸਮਝ ਕੇ ਖਾ ਲਵੇ ਤੇ ਸੁਖੀ ਰਵੇ। ਇੱਕ ਸਮਾਂ ਕੁਦਰਤੀ ਐਸਾ ਆ ਗਿਆ ਕਿ ਇਸ ਤਪ ਕਰਨ ਵਾਲੇ ਨੂੰ ਲਗਾਤਾਰ 7 ਦਿਨ ਭੋਜਨ ਨਾ ਮਿਲਿਆ, ਤਾਂ ਉਸਨੇ ਵਿਚਾਰਿਆ, ਬਈ ਸਾਰਾ ਜਗਤ ਉੱਦਮ ਕਰਕੇ ਆਹਾਰ ਕਰਦਾ ਤਾਂ ਮੈਂ ਵੀ ਉੱਦਮ ਕਰਾਂ। ਸੋ ਉਹ ਵੀ ਸ਼ਹਿਰ ਵਿੱਚ ਆਇਆ। ਇੱਕ ਸ਼ਾਹੂਕਾਰ ਦੇ ਘਰ ਉਸ ਦਿਨ ਬਹੁਤ ਵੱਡਾ ਭੰਡਾਰਾ ਚੱਲ ਰਿਹਾ ਸੀ। ਉਸਦੇ ਸੇਵਕ ਸਾਧੂਆਂ ਨੂੰ, ਅਤਿਥੀਆਂ ਨੂੰ ਅੰਨ ਖਵਾ ਰਹੇ ਸਨ। ਇਹ ਤਪ ਕਰਨ ਵਾਲਾ ਵੀ ਉੱਥੇ ਜਾ ਖੜਾ ਹੋਇਆ, ਪਰ ਇਸ ਨੂੰ ਕਿਸੇ ਨੇ ਨਾ ਪੁੱਛਿਆ। ਉਹ ਉਸੇ ਤਰ੍ਹਾਂ ਭੁੱਖੇ ਦਾ ਭੁੱਖਾ ਕੁਟੀਆ ਵਿੱਚ ਆ ਬੈਠਾ। ਅੱਧੀ ਰਾਤ ਨੂੰ ਉਸ ਤਪ ਕਰਨ ਵਾਲੇ ਨੇ ਕੀ ਵੇਖਿਆ ਕਿ ਦੋ ਦੂਤ ਆ ਰਹੇ ਨੇ, ਜਿਨ੍ਹਾਂ ਨੇ ਹੱਥ ਵਿੱਚ ਮਸ਼ਾਲਾਂ ਫੜੀਆਂ ਹੋਈਆਂ ਨੇ। ਉਹ ਇਸ ਤਪ ਕਰਨ ਵਾਲੇ ਨੂੰ ਆ ਕੇ ਕਹਿਣ ਲੱਗੇ, ਜੋਗੀ ਉੱਠ, ਸਾਡੇ ਨਾਲ ਚੱਲ, ਵਿਖਾ ਸਾਨੂੰ ਉਸ ਸ਼ਾਹੂਕਾਰ ਦਾ ਘਰ ਜਿਸ ਨੂੰ ਅਸੀਂ ਸਾੜ ਦਈਏ, ਜਿਸ ਸ਼ਾਹੂਕਾਰ ਨੇ ਅੱਜ ਤੈਨੂੰ ਰੋਟੀ ਨਹੀਂ ਖਵਾਈ। ਅਸੀਂ ਦੇਵਤਿਆਂ ਦੇ ਦੂਤ ਹਾਂ ਤੇ ਅੱਜ ਉਸ ਸ਼ਾਹੂਕਾਰ ਕੋਲੋਂ ਉਸਦੀ ਗਲਤੀ ਦਾ ਬਦਲਾ ਲੈਣ ਲਈ, ਉਸਨੂੰ ਸਜ਼ਾ ਦੇਣ ਲਈ ਤੇਰੇ ਕੋਲ ਹਾਜ਼ਰ ਹੋਇਆ। ਤਪਸੀ ਨੇ ਇੱਕ ਮਸ਼ਾਲ ਉਹਨਾਂ ਕੋਲੋਂ ਲਈ ਤੇ ਉਹਨਾਂ ਦੋਹਾਂ ਵੱਲ ਉਲਾਰ ਕੇ ਉਹਨਾਂ ਨੂੰ ਸਾੜਨ ਦਾ ਯਤਨ ਕਰਦਿਆਂ ਕਹਿਣ ਲੱਗਾ, ਕਿਉਂ ਨਾ ਮੈਂ ਤੁਹਾਨੂੰ ਦੋਵਾਂ ਨੂੰ ਸਾੜ ਦਿਆਂ। ਦੋਵੇਂ ਦੂਤ ਤ੍ਰਭਕ ਕੇ ਪਿੱਛੇ ਹੋਏ ਤੇ ਆਖਣ ਲੱਗੇ, ਇਹ ਕੀ ਕਰਦੇ ਹੋ? ਤਪ ਕਰਨ ਵਾਲੇ ਨੇ ਆਖਿਆ, ਮੈਂ ਵੈਰਾਗੀ ਸਾਧੂ ਹਾਂ, ਮੇਰਾ ਕਿਸੇ ਨਾਲ ਵੈਰ ਨਹੀਂ, ਉਸ ਸ਼ਾਹੂਕਾਰ ਨਾਲ ਵੀ ਮੇਰਾ ਕੋਈ ਵੈਰ ਨਹੀਂ। ਜਦੋਂ ਮੇਰਾ ਉਸ ਨਾਲ ਕੋਈ ਵੈਰ ਨਹੀਂ ਤਾਂ ਉਸ ਨੂੰ ਸਾੜ ਕਿਉਂ ਦਿਆਂ? ਉਸ ਨੇ ਜੇ ਕਿਤੇ ਮੈਨੂੰ ਰੋਟੀ ਨਹੀਂ ਦਿੱਤੀ ਤਾਂ ਇਹ ਤਾਂ ਨਹੀਂ ਨਾ ਵੀ ਕਿਤੇ ਮੇਰੇ ਨਾਲ ਵੈਰ ਕਰਦਾ ਸੀ ਤਾਂ ਮੈਨੂੰ ਰੋਟੀ ਨਹੀਂ ਮਿਲੀ। ਮੇਰਾ ਸਿਦਕ ਤਾਂ ਇਹ ਆ ਕਿ ਸਾਰੇ ਜਗਤ ਦਾ ਮਾਲਕ ਅਕਾਲ ਪੁਰਖ ਹੈ, ਜੋ ਸਭ ਨੂੰ ਬਖਸ਼ਿਸ਼ਾਂ ਦਿੰਦਾ ਹੈ ਅਤੇ ਆਪਣੀਆਂ ਬਖਸ਼ਿਸ਼ਾਂ ਨਾਲ ਨਿਹਾਲ ਕਰਦਾ ਹੈ। ਜੇ ਮੇਰੇ ਵਾਹਿਗੁਰੂ ਨੇ ਉਸ ਸ਼ਾਹੂਕਾਰ ਦੇ ਅੰਦਰ ਜਾਂ ਉਸਦੇ ਸੇਵਕਾਂ ਦੇ ਅੰਦਰ ਪ੍ਰੇਰਣਾ ਨਹੀਂ ਕੀਤੀ ਕਿ ਉਹ ਮੈਨੂੰ ਅੰਨ ਦੇਣ, ਤਾਂ ਭਾਈ ਉਹ ਤੇ ਬੇਕਸੂਰ ਨੇ, ਉਹਨਾਂ ਨੂੰ ਕਾਹਦਾ ਦੰਡ ਦੇਈਏ। ਮੈਨੂੰ ਉਸ ਘਰੋਂ ਖਾਲੀ ਮੁੜਨਾ ਪਿਆ, ਭੁੱਖੇ ਰਹਿਣਾ ਪਿਆ, ਇਹ ਮੇਰੇ ਵਾਹਿਗੁਰੂ ਦੀ ਲੀਲਾ ਹੈ, ਇਹ ਉਸਦਾ ਚੋਜ ਹੈ, ਤੇ ਉਸਦੇ ਭਾਣੇ ਵਿੱਚ ਰਹਿਣਾ ਮੇਰਾ ਧਰਮ ਹੈ। ਜਾਓ, ਮੁੜ ਜਾਓ ਤੇ ਦੇਵਤਿਆਂ ਨੂੰ ਕਹਿ ਦਿਓ ਕਿ ਮੇਰੀ ਖਾਤਰ ਕਿਸੇ ਦਾ ਬੁਰਾ ਨਾ ਕਰਿਓ। ਸਤਿਗੁਰੂ ਇਹ ਸਾਰੀ ਗੱਲ ਸੁਣਾ ਕੇ ਕਹਿਣ ਲੱਗੇ, ਆਨੰਦ ਸਿੰਘ ਵੇਖ ਬਈ, ਇਹ ਤਾਂ ਤਿਆਗੀ ਦਾ ਆਦਰਸ਼ ਹੈ। ਤਿਆਗੀ ਹੋਵੇ ਤਾਂ ਇਸ ਤਰ੍ਹਾਂ ਦਾ ਨਿਰਵੈਰ, ਈਰਖਾ, ਨਿੰਦਾ, ਵੈਰ ਵਿਰੋਧ ਤੋਂ ਦੂਰ ਹੋਣ ਦਾ ਨਾਮ ਹੀ ਤਿਆਗੀ ਹੈ। ਇਹਨਾਂ ਬਲ ਪਾ ਕੇ ਕਿ ਦੇਵਤੇ ਵੀ ਉਸ ਤੋਂ ਚਿੜਨ ਵਾਲੇ ਹੋ ਜਾਣ, ਪਰ ਉਹ ਪਿਆਰ ਤੇ ਖਿਮਾ ਦਾ ਘਰ ਨਾ ਛੱਡੇ। ਹੁਣ ਇੱਕ ਹੋਰ ਕਹਾਣੀ ਸੁਣ ਜੋ ਗ੍ਰਸਥੀ ਜੀਵਨ ਦੇ ਆਦਰਸ਼ ਨੂੰ ਸਮਝਾਵੇਗੀ। ਇੱਕ ਜੰਗਲ ਵਿੱਚ ਨਾ ਇੱਕ ਸੰਘਣੀ ਛਾਂ ਵਾਲਾ ਦਰਖਤ ਸੀ। ਉਸ ਉੱਤੇ ਇੱਕ ਪੰਛੀਆਂ ਦਾ ਜੋੜਾ ਰਹਿੰਦਾ ਸੀ। ਇੱਕ ਸ਼ਾਮ ਨੂੰ ਇੱਕ ਸ਼ਿਕਾਰੀ ਜੰਗਲ ਵਿੱਚੋਂ ਸਰਦੀ ਤੇ ਮੀਂਹ ਦਾ ਮਾਰਿਆ ਉੱਥੇ ਆ ਨਿਕਲਿਆ। ਸਾਰਾ ਦਿਨ ਜੰਗਲ ਵਿੱਚ ਪਾਉਂਦਿਆਂ ਕੋਈ ਸ਼ਿਕਾਰ ਉਸਦੇ ਹੱਥ ਨਾ ਆਇਆ। ਜਾਂ ਉਸ ਰੁੱਖ ਹੇਠਾਂ ਆ ਕੇ ਬੈਠਾ ਤਾਂ ਠੰਡ ਨਾਲ ਕੰਬੇ ਤੇ ਭੁੱਖ ਨਾਲ ਘਬਰਾਵੇ। ਤਾਂ ਪੰਛੀ ਨੇ ਪ੍ਰਾਹੁਣਾ ਆਇਆ ਜਾਣ ਕੇ ਉਸਦੀ ਸੇਵਾ ਕਰਨੀ ਚਾਹੀ। ਪੰਛੀ ਉੱਡਿਆ, ਉਸਨੇ ਇੱਕ ਅਯਾਲੀ ਦੀ ਧੂਣੀ ਤੋਂ ਇੱਕ ਮਗਦਾ ਹੋਇਆ ਤੀਲਾ ਚੁੱਕ ਲਿਆ ਤੇ ਜਾਲੀ ਦੇ ਸਾਹਮਣੇ, ਸ਼ਿਕਾਰੀ ਦੇ ਸਾਹਮਣੇ ਲਿਆ ਸੁੱਟਿਆ। ਫਿਰ ਉੱਪਰੋਂ ਆਪਣੇ ਆਲਣੇ ਵਿੱਚੋਂ ਕੁਝ ਕੱਖ ਹੇਠਾਂ ਚਾ ਸੁੱਟੇ। ਇਸ ਤਰ੍ਹਾਂ ਇਸ ਸ਼ਿਕਾਰੀ ਦੀ ਅੱਗ ਧੁੱਖ ਪਈ। ਹੁਣ ਅੱਗ ਬਲਣ ਨਾਲ ਨਿੱਗ ਹੋ ਗਈ। ਹੁਣ ਪੰਛੀਆਂ ਨੇ ਵਿਚਾਰਿਆ ਕਿ ਸਾਡੇ ਘਰ ਆਇਆ ਇਹ ਪ੍ਰਾਹੁਣਾ ਭੁੱਖ ਹੈ ਤੇ ਘਰ ਆਏ ਦੀ ਸੇਵਾ ਕਰਨੀ ਇਹ ਸਾਡਾ ਧਰਮ ਹੈ, ਇਸ ਨੂੰ ਕੀ ਦੇਈਏ? ਅੰਨ ਸਾਡੇ ਕੋਲ ਹੈ ਨਹੀਂ, ਤਾਂ ਤੇ ਆਪਣਾ ਆਪਾ ਕੁਰਬਾਨ ਕਰ ਦਈਏ। ਇਹ ਵਿਚਾਰ ਕੇ ਉਹ ਪੰਛੀ ਆਪ ਭਾਂਬੜ ਵਿੱਚ ਡਿੱਗਾ। ਸ਼ਿਕਾਰੀ ਨੇ ਉਸ ਨੂੰ ਕੁਦਰਤ ਵੱਲੋਂ ਸਹਾਇਤਾ ਸਮਝ ਕੇ ਭਾਂਬੜ ਵਿੱਚੋਂ ਕੱਢਿਆ ਤੇ ਕੱਚਾ ਭੁੰਨਾ ਕਰਕੇ ਉਸ ਨੂੰ ਖਾ ਲਿਆ, ਪਰ ਇੰਨੇ ਕੁ ਮਾਸ ਨਾਲ ਉਸਦਾ ਢਿੱਡ ਕੀ ਭਰਨਾ ਸੀ। ਇਹ ਵੇਖ ਕੇ ਦੂਜਾ ਪੰਛੀ ਵੀ ਅੱਗ ਵਿੱਚ ਆ ਡਿੱਗਾ ਤਾਂ ਕਿ ਉਸ ਪ੍ਰਾਹੁਣੇ ਦਾ ਢਿੱਡ ਭਰ ਜਾਏ। ਇਹ ਵੇਖ ਕੇ ਸ਼ਿਕਾਰੀ ਨੇ ਹੋਸ਼ ਆ ਗਈ ਤੇ ਉਸਨੇ ਪਰਖ ਲਿਆ, ਬਈ ਓਹੋ, ਇਹ ਤੇ ਕੋਈ ਭਗਤ ਪੰਛੀ ਨੇ ਜਿਨ੍ਹਾਂ ਨੇ ਮੇਰੇ ਸੁੱਖ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਮੈਂ ਬੜਾ ਪਾਪੀ ਹਾਂ, ਜਿਸ ਕਰਕੇ ਮੇਰੇ ਲਈ ਇਹਨਾਂ ਜੀਵਾਂ ਨੂੰ ਆਪਣਾ ਆਪਾ ਕੁਰਬਾਨ ਕਰਨਾ ਪਿਆ। ਐਸਾ ਸਮਝਦਿਆਂ ਸਾਰ ਉਸਨੂੰ ਵੈਰਾਗ ਹੋ ਗਿਆ, ਲੱਗਾ ਪਸ਼ਚਾਤਾਪ ਕਰਨ ਕਿ ਕਿਸੇ ਤਰ੍ਹਾਂ ਮੇਰੇ ਅਪਰਾਧ ਖਿਮਾ ਹੋ ਜਾਣ। ਸੋ ਇਹਨਾਂ ਗ੍ਰਸਥੀ ਪੰਛੀਆਂ ਦੇ ਕਰਕੇ ਉਸ ਸ਼ਿਕਾਰੀ ਦਾ ਵੀ ਨਿਸਤਾਰਾ ਹੋ ਗਿਆ। ਸਰਦਾਰ ਨਰੋਤਮ ਸਿੰਘ ਜੀ ਕਹਿਣ ਲੱਗੇ, ਗੁਰਮੁਖੋ, ਸੰਤ ਜੀ, ਆਹ ਜਿਹੜੀਆਂ ਤੁਸੀਂ ਕਹਾਣੀਆਂ ਸੁਣਾਈਆਂ ਨੇ, ਕੀ ਇਹ ਠੀਕ ਇਸੇ ਤਰ੍ਹਾਂ ਹੋਈਆਂ ਸਨ? ਸੰਤ ਜੀ ਆਖਣ ਲੱਗੇ, ਗੁਰਮੁਖੋ, ਜਦੋਂ ਉਪਦੇਸ਼ ਕਰੀਦਾ ਨਾ ਤੇ ਉਸ ਵਿੱਚ ਕਈ ਗੱਲਾਂ ਵਰਤੀਆਂ ਜਾਂਦੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਨੂੰ ਨਿਦਰਸ਼ਨ ਜਾਂ ਦ੍ਰਿਸ਼ਟਾਂਤ ਵੀ ਆਖੀਦਾ। ਨਿਦਰਸ਼ਨ ਵਿੱਚ ਕਿਸੇ ਅਸੂਲ ਨੂੰ ਕਹਾਣੀ ਦੇ ਰੂਪ ਵਿੱਚ ਕਹੀਦਾ। ਕਹਾਣੀ ਕਿਉਂਕਿ ਇਨਸਾਨ ਦੀ ਵਿਦਿਆ ਪ੍ਰਾਪਤੀ ਦਾ ਸਭ ਤੋਂ ਪਹਿਲਾ ਢੰਗ ਸੀ। ਤੇ ਆਮ ਦਿਨਾਂ ਤੇ ਇਸ ਨਾਲ ਅਸੂਲ ਦੀ ਸਮਝ ਸੌਖਿਆਂ ਪੈ ਜਾਂਦੀ ਹੈ, ਇਸੇ ਕਰਕੇ ਹੁਣ ਤੱਕ ਇਹ ਵਰਤਿਆ ਜਾਂਦਾ ਹੈ। ਭਾਈ ਇਸ ਵਿੱਚੋਂ ਅਸੂਲ ਤੇ ਉਪਦੇਸ਼ ਸਮਝੀਦਾ ਹੈ। ਜਿਸ ਦਾ ਇਹਨਾਂ ਗੱਲਾਂ ਨਾਲ ਇਤਿਹਾਸ ਦਾ ਸੰਬੰਧ ਜਾਂ ਸੱਚ ਜਾਂ ਝੂਠ ਹੋਣ ਦਾ ਸੰਬੰਧ ਨਹੀਂ ਹੁੰਦਾ। ਸੋ ਇਹਨਾਂ ਦੋਵਾਂ ਗੱਲਾਂ ਵਿੱਚ ਜਿਹੜੀਆਂ ਪਹਿਲਾਂ ਤੁਹਾਨੂੰ ਮੈਂ ਸੁਣਾਈਆਂ, ਉਹਨਾਂ ਵਿੱਚ ਇਹ ਅਸੂਲ ਦਰਸਾਇਆ ਗਿਆ ਬਈ ਜੇ ਵੈਰਾਗੀ ਹੋਵੇ ਤਾਂ ਈਰਖਾ ਵੈਰ ਵਿਰੋਧ ਤੋਂ ਵੈਰਾਗੀ ਹੋ ਕੇ ਵਾਹਿਗੁਰੂ ਦੇ ਭਾਣੇ ਵਿੱਚ ਟਿਕਿਆ ਰਵੇ, ਵਾਹਿਗੁਰੂ ਦੀ ਪ੍ਰਾਪਤੀ ਦਾ ਯਤਨ ਕਰੇ। ਐਸਾ ਹੋਵੇ ਜਿਵੇਂ ਉਸ ਤਪ ਕਰਨ ਵਾਲੇ ਨੇ ਸਾਈਂ ਦੇ ਵਿਆਪਕ ਹੋਣ ਦਾ ਪ੍ਰਭਾਵ ਆਪਣੇ ਹਿਰਦੇ ਵਿੱਚ ਰੱਖ ਕੇ ਕਿਸੇ ਨਾਲ ਵੀ ਨਾਰਾਜ਼ਗੀ ਜਾਂ ਕਿਸੇ ਨੂੰ ਵੀ ਦੁੱਖ ਦੇਣ ਦੀ ਬਜਾਏ ਸਰਬੱਤ ਦਾ ਭਲਾ ਕਰਨਾ ਚਾਹਿਆ। ਸਰਦਾਰ ਪੁਰਸ਼ੋਤਮ ਸਿੰਘ ਕਹਿਣ ਲੱਗੇ, ਜੀ ਅਗਲੀ ਗੱਲ ਵਿੱਚੋਂ ਉਸ ਪੰਛੀ ਦੇ ਜੀਵਨ ਵਿੱਚੋਂ ਸਰਬੱਤ ਦੇ ਭਲੇ ਦੀ ਸਮਝ ਤੇ ਆਈ, ਪਰ ਸਾਈਂ ਦੇ ਪ੍ਰੇਮ ਤੇ ਕਿਰਤ ਦੀ ਸਮਝ ਕਿਵੇਂ ਪਈ? ਸੰਤ ਜੀ ਆਖਣ ਲੱਗੇ, ਸਿੰਘ ਜੀ ਜਿਸ ਢੰਗ ਨਾਲ ਇਹ ਸਮਝ ਪੈਂਦੀ ਹੈ ਨਾ ਉਸ ਨੂੰ ਧਵਨੀ ਕਹੀਦਾ ਹੈ। ਦੇਖੋ ਜਿਸ ਜੀਵ ਨੂੰ ਇਹ ਸਮਝ ਆ ਜਾਏ ਕਿ ਮੇਰੇ ਘਰ ਸ਼ਿਕਾਰੀ ਨਹੀਂ ਪ੍ਰਾਹੁਣਾ ਆਇਆ, ਉਹ ਉੱਚੇ ਭਾਵਾਂ ਵਾਲਾ ਜਿਹੜਾ ਕਿਸੇ ਦੇ ਅਵਗੁਣ ਨਹੀਂ ਚਿਤਾਰਦਾ ਸਗੋਂ ਸਵੈ ਧਰਮ ਨੂੰ ਚਿਤਾਰਦਾ, ਫਿਰ ਦੂਸਰੇ ਦੇ ਭਲੇ ਲਈ ਆਪਣਾ ਸਰੀਰ ਕੁਰਬਾਨ ਕਰ ਦਿੰਦਾ, ਉਸ ਦਾ ਮੋਹ ਤੇ ਆਪਣੇ ਤਨ ਤੋਂ ਵੀ ਖਤਮ ਹੋ ਗਿਆ ਜਿਸ ਨੇ ਹਉਮੈ ਨੂੰ ਜਿੱਤ ਲਿਆ। ਉਸ ਨੂੰ ਇਹ ਸਮਝ ਆ ਗਈ ਕਿ ਮੈਂ ਸਰੀਰ ਨਹੀਂ ਤੇ ਸਰੀਰ ਮਰਨਹਾਰ ਹੈ। ਇਹ ਅਵਸਥਾ ਕਿਸੇ ਲਿਵ ਵਾਲੇ ਬੰਦੇ ਨੂੰ ਹਾਸਲ ਹੁੰਦੀ ਹੈ। ਫਿਰ ਉਹ ਪੰਛੀ ਕੈਸੇ ਦੱਸੇ ਗਏ ਨੇ ਕਿ ਉਪਜੀਵਕਾ ਉਦਮ ਨਾਲ ਤੋਰਦੇ ਨੇ, ਸਾਰਾ ਦਿਨ ਥਾਂ ਥਾਂ ਤੇ ਫਿਰਦੇ, ਚੋਗਾ ਭਾਲ ਕੇ ਪੇਟ ਭਰਦੇ ਨੇ, ਪਰ ਉਸ ਘਰ ਆਏ ਪ੍ਰਾਹੁਣੇ ਦੀ ਸੇਵਾ ਲਈ ਉਦਮ ਕਰਕੇ ਦੂਰੋਂ ਜਾ ਕੇ ਅੱਗ ਲੈ ਆਉਂਦੇ ਨੇ। ਇਹ ਸਾਰੇ ਉਪਦੇਸ਼ ਕਿਰਤ ਕਮਾਈ ਕਰਨ ਦੇ ਨੇ। ਸੋ ਭਾਈ ਭਾਵ ਅਰਥ ਇਹ ਹੋਇਆ ਕਿ ਗ੍ਰਿਸਤੀ ਹੋਵੇ ਤਾਂ ਲਿਵ ਵਾਲਾ ਹੋਵੇ, ਨਵੀਂ ਪੁਰਖ ਹੋਵੇ, ਨਾਮ ਅਭਿਆਸ ਨਾਲ ਹਉਮੈ ਨੂੰ ਖਤਮ ਕਰ ਲਵੇ ਤੇ ਆਤਮ ਭਾਵ ਵਿੱਚ ਅਪੜੇ ਤੇ ਜਗਤ ਵਿੱਚ ਸਰਬੱਤ ਦਾ ਭਲਾ ਵਿਚਾਰੇ। ਸਰਦਾਰ ਨਰੋਤਮ ਸਿੰਘ ਕਹਿਣ ਲੱਗੇ, ਸੰਤ ਜੀ ਤੁਹਾਡੀ ਬਹੁਤ ਕਿਰਪਾ। ਹਾਂ, ਕਈ ਵਾਰ ਪੁਰਾਤਨ ਕਥਾ ਤੇ ਪ੍ਰਸੰਗ ਜਿਹੜੇ ਵਰਤੇ ਜਾਂਦੇ ਨੇ ਨਾ, ਉਹ ਸੱਚਮੁੱਚ ਕਿਸੇ ਗੱਲ ਨੂੰ ਸਮਝਾਉਣ ਲਈ ਸੀ। ਜਦੋਂ ਗੱਲਬਾਤ ਇੱਥੇ ਪਹੁੰਚੀ ਨਾ ਤਾਂ ਨਿਸ਼ਚਲ ਦਾਸ ਹੋਰੀ ਪੁੱਛਣ ਲੱਗੇ, ਮਹਾਰਾਜ ਜੀ ਪਿਛਲੀ ਕਥਾ ਦੀ ਲੜੀ ਨੂੰ ਫਿਰ ਲਈਏ ਤੇ ਕਿਰਪਾ ਕਰਕੇ ਦੱਸੋ ਬਈ ਨੰਦ ਸਿੰਘ ਨੇ ਫਿਰ ਵੈਰਾਗੀ ਜੀਵਨ ਅਪਣਾਇਆ ਕਿ ਗ੍ਰਿਸਤੀ ਜੀਵਨ? ਸੰਤ ਬਿਮਲਾ ਸਿੰਘ ਕਹਿਣ ਲੱਗੇ, ਨੰਦ ਸਿੰਘ ਗ੍ਰਿਸਤੀ ਬਣਿਆ। ਨਿਸ਼ਚਲ ਦਾਸ ਆਖਣ ਲੱਗੇ, ਜੀ ਉਹ ਕਿਉਂ? ਸੰਤ ਜੀ ਆਖਣ ਲੱਗੇ, ਦੇਖੋ ਇਸ ਸਾਖੀ ਵਿੱਚ ਉਸਦੀ ਚੋਣ ਦਾ ਕਾਰਨ ਤੇ ਸਪਸ਼ਟ ਨਹੀਂ ਦੱਸਿਆ, ਪਰ ਹਾਂ ਉਸਨੇ ਇਹ ਗੱਲ ਕਹੀ ਹੈ ਕਿ ਮੈਂ ਆਲਸੀ ਹਾਂ, ਮੈਂ ਸੇਵਾ ਕਰਾਂਗਾ ਤਾਂ ਆਲਸ ਹਟੇਗਾ। ਫਿਰ ਥੋੜੀ ਸਾਖੀ ਉਸਦੇ ਦਲਿੱਦਰੀ ਹੋਣ ਦੀ ਪਿਛਲੇ ਜਨਮ ਦੀ ਆਉਂਦੀ ਹੈ, ਪਰ ਕਿਉਂ ਉਸਨੇ ਗ੍ਰਿਸਤੀ ਜੀਵਨ ਚੁਣਿਆ ਇਸ ਭਾਵ ਦੀ ਵਿਚਾਰ ਕਰਨ ਤੋਂ ਸਮਝ ਆ ਜਾਂਦੀ ਹੈ। ਅਤੀਤ ਦੇ ਆਦਰਸ਼ ਵਿੱਚ ਵਸ ਕੇ ਜੰਗਲ ਵਿੱਚ ਵਸਦਿਆਂ ਕਠਿਨ ਸਾਧਨ ਕਰਨ ਤੋਂ ਬਾਅਦ ਜਦੋਂ ਭੁੱਖ ਦੁੱਖ ਤੇ ਹੋਰ ਮੁਸੀਬਤਾਂ ਆਉਣ ਤਾਂ ਨਾ ਕੇਵਲ ਰੁੱਖਾਂ ਵਰਗੀ ਸਹਿਨਸ਼ੀਲਤਾ ਵਿਖਾਵੇ, ਜਿਵੇਂ ਭਗਤ ਫਰੀਦ ਸਾਹਿਬ ਨੇ ਆਖਿਆ, ਫਰੀਦਾ ਬੁਰੇ ਦਾ ਭੜਾ ਕਰ ਗੁੱਸਾ ਮਾਨਣਾ ਹੰਢਾਏ। ਸੱਤ ਅੱਠ ਦਿਨਾਂ ਦਾ ਭੁੱਖਾ ਹੋਵੇ ਤੇ ਭੁੱਖੇ ਨੂੰ ਤੇ ਕ੍ਰੋਧ ਵੈਸੇ ਹੀ ਬਹੁਤ ਆਉਂਦਾ, ਫਿਰ ਉਸ ਨੂੰ ਕ੍ਰੋਧ ਨਾ ਆਵੇ ਸਗੋਂ ਦੂਸਰਿਆਂ ਦੇ ਕ੍ਰੋਧ ਨੂੰ ਠੰਡਾ ਕਰੇ, ਐਸਾ ਤਿਆਗ ਸਫਲ ਹੈ। ਸੋ ਨੰਦ ਸਿੰਘ ਨੇ ਇਹ ਵਿਚਾਰਿਆ ਕਿ ਜੇ ਮੈਂ ਸੇਵਾ ਕਰਾਂ ਤਾਂ ਮਨ ਸੌਖੇ ਹੀ ਸਾਫ਼ ਹੋ ਜਾਏਗਾ ਤੇ ਤਿਆਗ ਦੇ ਦੁੱਖ ਭੁੱਖ ਤੋਂ ਬਿਨਾਂ ਮੈਂ ਵਾਹਿਗੁਰੂ ਦੇ ਨਾਂ ਵਿੱਚ ਵੀ ਲੱਗਾ ਰਹਾਂਗਾ ਤੇ ਹੌਲੀ ਹੌਲੀ ਇਹ ਕਾਰਜ ਵੀ ਸਫਲ ਹੋ ਜਾਏਗਾ। ਉਹ ਦੇਖਦਾ ਸੀ ਕਿ ਮੇਰਾ ਮਨ ਤਪਸੀ ਵਰਗਾ ਤੇ ਨਹੀਂ, ਪਰ ਜੇ ਸੇਵਾ ਵਿੱਚ ਲੱਗ ਪਿਆ ਤਾਂ ਵੈਸਾ ਹੋ ਜਾਣਾ ਅਸੰਭਵ ਨਹੀਂ। ਸੋ ਜਿਸ ਵਰਗੀ ਉਸਦੇ ਮਨ ਦੀ ਅਵਸਥਾ ਸੀ ਉਹ ਉਸਨੇ ਸਮਝ ਲਈ। ਬਾਣੀ ਦਾ ਰਸੀਆ ਹੋਣ ਕਰਕੇ ਸੱਚ ਦੀ ਸਮਝ ਉਸਨੂੰ ਪਹਿਲਾਂ ਸੀ। ਭਾਈ ਪਿਆਰਿਓ, ਗੁਰਬਾਣੀ ਗੁਰਮਤ ਦ੍ਰਿੜ ਕਰਵਾਉਂਦੀ ਹੈ ਤਾਂ ਪਹਿਲੀ ਗੱਲ ਹੈ ਸੱਚ, ਆਪਣੇ ਆਪ ਨਾਲ ਅੰਦਰੋਂ ਬਾਹਰੋਂ ਸੱਚੇ ਹੋਣਾ। ਸੋ ਗੁਰਬਾਣੀ ਦੇ ਪ੍ਰੇਮੀ ਨੇ ਜਿਸ ਯੋਗ ਆਪਣੇ ਮਨ ਨੂੰ ਜਾਣਿਆ ਉਹ ਮਾਰਗ ਚੁਣ ਲਿਆ ਤੇ ਜੋ ਵੈਰਾਗ ਸੀ ਉਹ ਇਸਨੇ ਇੰਜ ਪਾਲਿਆ ਕਿ ਗੁਰੂ ਕੇ ਹਜ਼ੂਰ ਰਹਿ ਪਿਆ, ਸੇਵਾ ਵਿੱਚ ਲੱਗ ਪਿਆ ਤੇ ਨਾਲ ਉਸਦੀ ਇਸਤਰੀ ਵੀ ਸੇਵਾ ਕਰਨ ਲੱਗ ਪਈ। ਪੁਰਸ਼ੋਤਮ ਸਿੰਘ ਕਹਿਣ ਲੱਗਾ, ਤਾਂ ਤੇ ਮਹਾਰਾਜ ਜੀ ਗ੍ਰਿਸਥੀ ਦਾ ਮਾਰਗ ਹੀ ਗੁਰਮਤ ਸਿੱਧ ਹੋਇਆ ਨਾ। ਸੰਤ ਜੀ ਕਹਿਣ ਲੱਗੇ, ਠੀਕ ਸਮਝਿਆ ਜੇ, ਪਰ ਪ੍ਰਵਾਨ ਗ੍ਰਿਸਥ ਉਦਾਸ ਇਹ ਗੁਰੂ ਕਾ ਮਾਰਗ ਹੈ। ਇਹ ਸਿੱਧ ਤਾਂ ਹੋਇਆ, ਪਰ ਨਾਲ ਇਹ ਵੀ ਸਿੱਧ ਹੋ ਗਿਆ ਕਿ ਨੰਦ ਸਿੰਘ ਜੇ ਨਿਜ ਨੂੰ ਵੈਰਾਗ ਮਾਰਗ ਦੇ ਯੋਗ ਸਮਝ ਲੈਂਦਾ ਤਾਂ ਗੁਰੂ ਜੀ ਵੀ ਪਰਖ ਲੈਂਦੇ ਕਿ ਇਸਦੀ ਬਿਰਤੀ ਐਸੀ ਹੈ, ਤਾਂ ਐਸਾ ਹੁਕਮ ਤੇ ਗੁਰੂ ਵੱਲੋਂ ਨਹੀਂ ਸੀ ਨਾ ਹੋਣਾ ਵੀ ਤੂੰ ਇਹ ਧਾਰਨ ਨਾ ਕਰ। ਜਿਸ ਤੋਂ ਸਾਡਾ ਭਾਵ ਇਹ ਹੈ ਕਿ ਮਨ ਕੁਦਰਤ ਵੱਲੋਂ ਜੈਸਾ ਬਣੇ, ਜੇ ਤਿਆਗ ਵਿੱਚ ਰਹਿ ਕੇ ਬੰਦਗੀ ਕਰਨ ਵਾਲਾ ਹੈ ਤਾਂ ਗੁਰੂ ਨੇ ਉਸ ਨੂੰ ਵੀ ਨਹੀਂ ਰੋਕਿਆ। ਤੇ ਗ੍ਰਿਸਥੀ ਜੀਵਨ ਜਿਉਂਦਿਆਂ ਜੇ ਉਹ ਸੱਚ ਦੇ ਪਾਸੇ ਵੱਲ ਤੁਰੇ ਤਾਂ ਜੀਵਨ ਸਫਲ ਹੋ ਜਾਂਦਾ ਹੈ। ਵੇਖੋ ਭਾਈ, ਹਰ ਦੇਸ਼ ਹਰ ਸੁਭਾਅ ਵਾਲੇ ਲਈ ਹਰ ਕਿੱਤੇ ਵਾਲੇ ਲਈ ਗੁਰੂ ਕਾ ਮਾਰਗ ਹੈ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸ਼ਰ, ਗ੍ਰਿਸਥ ਮੈਂ ਭੋਗੀ, ਧਿਆਏ ਧਿਆਏ ਭਗਤੈ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਸੋ ਸੱਜਣੋ, ਸਰੀਰ ਦੇ ਗ੍ਰਹਿਣ ਜਾਂ ਗ੍ਰਿਸਥੀ ਦੇ ਤਿਆਗ ਦੇ ਚੱਕਰ ਵਿੱਚ ਨਾ ਫਸੋ। ਤਿਆਗ ਤੇ ਮਨ ਦਾ ਹੀ ਸੱਚਾ ਸਾਥੀ ਹੈ। ਸਿਮਰਨ ਦੇ ਮਾਰਗ ਤੇ ਤੁਰੇ ਬਿਨਾਂ ਅੰਦਰ ਦਾ ਤਿਆਗ ਔਖੀ ਗੱਲ ਹੈ। ਉਂਜ ਹਰ ਕੋਈ ਆਪਣੀ ਧਾਰਨ ਕੀਤੀ ਅਵਸਥਾ ਨੂੰ ਚੰਗਾ ਕਹਿੰਦਾ, ਪਰ ਜੋ ਕੁਝ ਮੈਂ ਸਮਝਿਆ ਉਹ ਹੈ ਕਿ ਸਤਿਗੁਰੂ ਸਾਰਿਆਂ ਦਾ ਕਲਿਆਣ ਕਰਦੇ ਹੋਏ ਭਾਈਚਾਰੇ ਦਾ ਵੀ ਭਾਵ ਸਮਾਜ ਦਾ ਵੀ ਭਲਾ ਚਾਹੁੰਦੇ ਨੇ। ਇਸ ਕਰਕੇ ਭਲੇ ਪੁਰਸ਼ਾਂ ਨੂੰ ਭਾਈਚਾਰੇ ਵਿੱਚ ਵਸ ਕੇ ਆਪਣੀ ਭਲਾਈ ਦਾਨ ਕਰਨੀ ਚਾਹੀਦੀ ਹੈ। ਪਰ ਜੇ ਗ੍ਰਿਸਥੀ ਸਿਰਫ ਕਾਮੀ ਲੰਪਟ ਗ੍ਰਿਸਥੀ ਹੋਵੇ ਤੇ ਆਖੇ ਮੈਂ ਚੰਗਾ ਤਾਂ ਵੀ ਠੀਕ ਨਹੀਂ। ਤੇ ਜੇ ਸਾਧੂ ਈਰਖਾ ਵਿੱਚ ਜਾਂ ਵੈਰ ਵਿਰੋਧ ਵਿੱਚ ਹੋਵੇ ਜਾਂ ਭੇਖ ਮਾਤਰ ਹੋਵੇ, ਉਸਦੇ ਅਭਿਮਾਨ ਵਿੱਚ ਹੋਵੇ ਤਾਂ ਤਿਆਗ ਵੀ ਠੀਕ ਨਹੀਂ। ਇਸ ਤਰ੍ਹਾਂ ਦੇ ਤਿਆਗੀ ਤੇ ਸਗੋਂ ਬਹੁਤਾ ਭਾਰ ਹੈ। ਪਹਿਲਾਂ ਆਪਣੇ ਆਪੇ ਨੂੰ ਮੁਕੰਮਲ ਕਰੇ, ਫਿਰ ਜਗਤ ਦਾ ਨਿਸਤਾਰਾ ਕਰੇ। ਇਸ ਤਰ੍ਹਾਂ ਕਿਤਨਾ ਚਿਰ ਵਾਰਤਾਲਾਪ ਹੁੰਦੀ ਰਹੀ ਤੇ ਆਪਣੇ ਜੀਵਨ ਨੂੰ ਚੰਗੇਰਾ ਬਣਾਉਣ ਦੀ ਪ੍ਰੇਰਣਾ ਲੈ ਕੇ ਸਾਰੇ ਜਣੇ ਵਿਦਾ ਹੋਏ। ਅੱਜ ਉਹਨਾਂ ਨੂੰ ਸਮਝ ਆਈ ਕਿ ਕੇਵਲ ਬਹਿਸ ਕਰਨੀ, ਝਗੜਾ ਕਰਨਾ ਵਿਅਰਥ ਹੁੰਦਾ ਹੈ। ਸੱਚ ਨੂੰ ਖੋਜਣਾ ਤੇ ਧਾਰਨ ਕਰਨਾ, ਇਸ ਨਾਲ ਉੱਨਤੀ ਹੁੰਦੀ ਹੈ ਅਤੇ ਕਲਿਆਣ ਮਿਲਦੀ ਹੈ।